ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਵਾਹਿਮਾਨ ਹੋ ਕਰਕੇ ਆਪ ਸਰਬੱਤ ਸੰਗਤਾਂ ਸਰਬੱਤ ਮਾਈ ਭਾਈ ਅੰਮ੍ਰਿਤ ਰੂਪ ਗੁਰੂ ਕੇ ਬਚਨਾਂ ਦਾ ਕੀਰਤਨ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਅਤੇ ਤਿੰਨਾਂ ਦੇ ਸਾਥੀਆਂ ਪਾਸੋਂ ਬੜੀ ਸ਼ਰਧਾ ਅਤੇ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਸੀ। ਲੜੀਵਾਰ ਗੁਰਬਾਣੀ ਦੀ ਵਿਚਾਰ ਅਸਥਾਨ ਦੇ ਉੱਤੇ ਜੋ ਚੱਲ ਰਹੀ ਹੈ, ਇਹ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ 19ਵੇਂ ਅਸ਼ਟਪਦੀ ਦੇ 7ਵੇਂ ਪੌੜੀ ਵਿੱਚ ਵਿਚਾਰ ਸ਼ੁਰੂ ਹੈ। ਵਿਚਾਰ ਅਧੀਨ ਆਇਆ ਸ਼ਬਦ ਆਪ ਸ਼੍ਰਵਣ ਕੀਤਾ ਹੈ। ਇਸ ਸ਼ਬਦ ਦੇ ਆਰੰਭ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵਣ ਲਈ ਸਾਨੂੰ ਪ੍ਰੇਰਣਾ ਕੀਤੀ ਹੈ, ਕਿਉਂਕਿ ਸਮੂਹ ਗੁਣਾਂ ਦਾ ਮਾਲਕ ਅਤੇ ਸਰਬ ਗੁਣਾਂ ਨਾਲ ਭਰਪੂਰ ਉਹ ਵਾਹਿਗੁਰੂ ਹੈ। ਗੁਰਬਾਣੀ ਦੇ ਅੰਦਰ ਜਦ ਗੁਣ ਸ਼ਬਦ ਨੂੰ ਵਿਚਾਰਦੇ ਹਾਂ, ਕਈ ਰੂਪ ਵਿੱਚ ਆਇਆ। ਗੁਣ ਦਾ ਅਰਥ ਗੁਰਬਾਣੀ 'ਚ ਪਰੋਪਕਾਰ ਵੀ ਆਇਆ ਹੈ। ਜੈਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਟੋਡੀ ਰਾਗਣੀ ਦੇ ਅੰਦਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ। ਹਜ਼ੂਰ ਕਹਿੰਦੇ ਨੇ, ਉਹ ਮੇਰੇ ਮਾਲਕ, ਮੇਰੇ ਵਾਹਿਗੁਰੂ ਅਕਾਲ ਪੁਰਖ ਨੇ ਮੇਰੇ 'ਤੇ ਐਸੋ ਗੁਣ ਪਰੋਪਕਾਰ ਕੀਤਾ ਹੈ। ਪੰਚ ਦੋਖ, ਜਿਹੜੇ ਪੰਜ ਦੋਸ਼ ਨੇ, ਸ਼ਬਦ, ਸਪਰਸ਼, ਅਰੂਪ, ਰਸ, ਗੰਧ, ਇਹ ਤਨ 'ਤੇ ਦੂਰ ਕੀ ਨੇ, ਸਾਰੇ ਸਰੀਰ ਤੋਂ ਦੂਰ ਕਰ ਦਿੱਤੇ ਨੇ। ਪੰਚ ਦੋਖ ਅਰ ਅਹੰ ਰੋਗ, ਅਤੇ ਹੋਮੈ ਦਾ ਰੋਗ ਵੀ ਇਹ ਸਾਰੇ ਦੂਰ ਕਰ ਦਿੱਤੇ ਨੇ। ਇਹ ਵੱਡਾ ਵਾਹਿਗੁਰੂ ਨੇ ਗੁਣ ਪਰੋਪਕਾਰ ਕੀਤਾ ਹੈ। ਇੱਥੇ ਗੁਣ ਦਾ ਅਰਥ ਇਹ ਪਰੋਪਕਾਰ ਆਇਆ ਹੈ। ਗੁਣ ਗੁਰਬਾਣੀ ਦੇ ਅੰਦਰ ਇੱਕ ਹੋਰ ਵੀ ਤਿੰਨ ਤਰ੍ਹਾਂ ਦੇ ਆਏ ਨੇ। ਜੈਸੇ ਹਜ਼ੂਰ ਨੇ ਬਾਣੀ 'ਚ ਕਥਨ ਕੀਤਾ ਹੈ, ਇਹ ਸ੍ਰਿਸ਼ਟੀ ਤਿੰਨ ਗੁਣਾਂ ਦੇ ਰੂਪ ਵਿੱਚ ਵਾਹਿਗੁਰੂ ਨੇ ਪੈਦਾ ਕੀਤੀ ਹੈ, ਤਿੰਨਾਂ ਗੁਣਾਂ ਕਰਕੇ ਰਚਨਾ ਰਚੀ ਹੈ। ਇਹ ਸਾਰੀ ਪਰਮੇਸ਼ਰ ਦੀ ਮਾਇਆ ਦੇ ਅਧੀਨ ਹੀ ਹੈ, ਮਾਇਆ ਹੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਰਾਜ ਗੁਣ, ਤਾਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇਹ ਜਿਹੜੇ ਤਿੰਨ ਗੁਣ ਨੇ, ਇਹ ਸਾਰੇ ਹੀ ਮਾਇਆ ਰੂਪ ਵਰਣਨ ਕੀਤੇ ਹਨ, ਪਰ ਇਹ ਉਸ ਦੀ ਮਾਇਆ ਦੇ ਅਧੀਨ ਵੀ ਹਨ। ਇੱਕ ਥਾਂ ਸਤਿਗੁਰੂ ਜੀ ਕਹਿੰਦੇ ਨੇ, ਜਿਨ ਕੀਨੇ ਬਸ ਆਪਣੇ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਇਹੋ ਜੰਤ ਵਿਚਾਰਾ। ਤ੍ਰੈ ਗੁਣੀ ਸੁਭਾਵਾਂ ਦੇ ਸਾਰੇ ਜੀ ਜਿਸ ਮਾਇਆ ਨੇ ਆਪਣੇ ਵੱਸ ਵਿੱਚ ਕੀਤੇ ਹੋਏ ਨੇ, ਜਿਨ ਕੀਨੇ ਬਸ ਆਪਣਾ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਅਤੇ ਸਾਰੇ ਇਹ ਜਿਹੜਾ ਸੰਸਾਰ ਹੈ, ਸਾਰਾ ਭਵਨ ਹੈ, ਇਹ ਉਸ ਮਾਇਆ ਦੇ ਅਧੀਨ ਹੈ, ਵਸੀਕਾਰ ਹੈ। ਇੱਥੇ ਤਿੰਨ ਦੇਵਤਿਆਂ ਨੂੰ ਵੀ ਵਿਦਵਾਨ ਲੈਂਦੇ ਨੇ, ਜਿਵੇਂ ਵਿਸ਼ਨੂੰ ਜੀ ਨੂੰ ਸਤੋ ਗੁਣੀ ਮੰਨਦੇ ਨੇ, ਬ੍ਰਹਮਾ ਜੀ ਨੂੰ ਰਜੋ ਗੁਣੀ ਮੰਨਦੇ ਹਨ, ਇਸੇ ਤਰ੍ਹਾਂ ਸ਼ਿਵ ਜੀ ਨੂੰ ਤਮੋ ਗੁਣੀ ਮੰਨਦੇ ਹਨ। ਇੱਥੇ ਉਹਨਾਂ ਦੇ ਸੁਭਾਵਾਂ ਤੋਂ ਵੀ ਗੁਣ ਲਿਆ ਜਾਂਦਾ ਹੈ, ਜਾਣੇ ਗੁਣ ਇਹ ਵੀ ਆਇਆ ਹੈ। ਤਿੰਨ ਦੇਵਤਿਆਂ ਦੇ ਰੂਪ ਵਿੱਚ ਤ੍ਰੈ ਗੁਣੀ ਰਚਨਾ, ਇਸ ਰੂਪ ਵਿੱਚ ਵੀ ਗੁਣ ਸ਼ਬਦ ਇਹ ਗੁਰਬਾਣੀ ਵਿੱਚ ਆਇਆ ਹੈ। ਪਰ ਇੱਥੇ ਜਿਹੜਾ ਗੁਣ ਹੈ, ਸ਼ਬਦ, ਸਤਿਗੁਰੂ ਜੀ ਪਰਮੇਸ਼ਰ ਦੇ ਗੁਣ ਗਾਉਣ ਦੀ ਗੱਲ ਕੀਤੀ ਆ। ਅੱਖਰਾਂ ਦੇ ਲਵੰਤਾ ਦੇ ਰੂਪ ਵਿੱਚ ਉਹੀ ਪਦ ਹੈ, ਗੱਗੇ ਨੇ ਉਂਕੜ ਨੰਨਾ ਸਾਰੇ ਰੂਪ ਵਿੱਚ ਇਹੋ ਹੀ ਆਇਆ, ਪਰ ਅਰਥ ਵੱਖਰਾ ਵੱਖਰਾ ਹੈ। ਇਹ ਜਿਹੜਾ ਗੁਣ ਹੈ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਮਹਿਮਾ, ਉਸ ਵਾਹਿਗੁਰੂ ਦੀ ਸਿਫਤ, ਉਹਦੇ ਗੁਣ ਗਾਉਣੇ। ਮਨੁੱਖ ਦੇ ਗੁਣ ਕਈ ਵਾਰੀ ਮਨੁੱਖ ਗਾਉਂਦਾ ਹੈ, ਅਸਲ 'ਚ ਗੁਣ ਉਸ ਦੇ ਗਾਉਣੇ ਚਾਹੀਦੇ ਆ ਜਿਹੜੇ 'ਚ ਸਮੱਗਰ ਗੁਣ ਹੋਣ, ਜਿਹੜਾ ਸਾਰੇ ਗੁਣਾਂ ਨਾਲ ਭਰਪੂਰ ਹੋਵੇ। ਮਨੁੱਖ ਵਿੱਚ ਜੇ ਕਿਸੇ 'ਚ ਕੋਈ ਥੋੜ੍ਹੇ ਗੁਣ ਹਨ ਤਾਂ ਔਗਣ ਵੀ ਉਦੋਂ ਵੱਧ ਹੋਵਣਗੇ। ਸੰਸਾਰ ਦੇ ਅੰਦਰ ਕੋਈ ਐਸਾ ਮਨੁੱਖ ਨਹੀਂ ਜਿਹਦੇ ਵਿੱਚ ਇਕੱਲੇ ਗੁਣ ਹੋਣ ਅਤੇ ਔਗਣ ਨਾ ਹੋਣ। ਇਸ ਲਈ ਸ਼ਾਸਤਰਾਂ ਦਾ ਲੇਖ ਹੈ, ਪੰਡਿਤ ਹਰਦਿਆਲ ਜੀ ਲਿਖਦੇ ਹਨ, ਗੁਣ ਅਵਗੁਣ ਹੈ ਸਭ ਵਿਖੈ, ਇਨ ਵਿਨ ਜੰਤ ਨਾ ਕੋਏ। ਜੈਸੇ ਕਮਲ ਸੁਗੰਧ ਹੈ ਪਰ ਕੰਟਕ ਭੀ ਹੋਏ। ਹਰਦਿਆਲ ਪੰਡਿਤ ਜੀ ਕਹਿੰਦੇ ਜਿੱਥੇ ਮਨੁੱਖ ਵਿੱਚ ਗੁਣ ਨੇ ਉੱਥੇ ਔਗਣ ਹਰ ਮਨੁੱਖ ਵਿੱਚ ਹਨ। ਇਸ ਤੋਂ ਬਿਨਾਂ ਕਹਿੰਦੇ ਔਗਣਾਂ ਅਤੇ ਗੁਣਾਂ ਤੋਂ ਬਿਨਾਂ ਕੋਈ ਨਹੀਂ, ਗੁਣ ਦੇ ਨਾਲ ਔਗਣ ਜ਼ਰੂਰ ਹਨ। ਜਿਸ ਤਰ੍ਹਾਂ ਕਹਿੰਦੇ ਕਮਲ ਫੁੱਲ ਵਿੱਚ ਸੁਗੰਧੀ ਤਾਂ ਹੈ ਨਾ, ਸੁੰਦਰ ਵੀ ਕਿੰਨਾ, ਖੁਸ਼ਬੂ ਵੀ ਚੰਗੀ ਆ, ਪਰ ਕਹਿੰਦੇ ਉਸੇ ਕਮਲ ਦੇ ਵਿੱਚ ਕੰਡਾ ਵੀ ਜ਼ਰੂਰ ਹੈ। ਜਿੱਥੇ ਉਹਦੇ ਗੁਣ ਨੇ ਕਮਲ ਦੇ ਸੁਗੰਧੀ, ਉਹਦੀ ਕੋਮਲਤਾ, ਉਹਦੀ ਸੁੰਦਰਤਾ, ਉੱਥੇ ਔਗਣ ਰੂਪ ਕੰਡਾ ਵੀ ਜ਼ਰੂਰ ਹੈ। ਇਸ ਲਈ ਮਨੁੱਖ ਮਾਤਰ ਦੇ ਅੰਦਰ ਹਰ ਮਨੁੱਖ ਵਿੱਚ ਔਗਣ ਅਤੇ ਹਰ ਮਨੁੱਖ ਅੰਦਰ ਗੁਣ ਹਨ। ਕਿਸੇ ਦੇ ਅੰਦਰ ਕੋਈ ਚੰਗਾ ਗੁਣ ਪਰੋਪਕਾਰ ਦਾ ਹੁੰਦਾ, ਕਿਸੇ 'ਚ ਨਿਮਰਤਾ ਦਾ ਹੁੰਦਾ, ਪਰ ਦੂਜੇ ਪਾਸੇ ਨਾਲ ਔਗਣ ਜ਼ਰੂਰ ਹੁੰਦਾ। ਕੋਈ ਕ੍ਰੋਧੀ ਹੁੰਦਾ, ਕੋਈ ਕਿਸੇ ਦੀ ਨਿੰਦਿਆ ਕਰਨ ਦਾ ਔਗਣ ਆ ਗਿਆ, ਅਤੇ ਪਰ ਜੀ ਤਾਂ ਔਗਣਾ ਕਰਕੇ ਭਰਪੂਰ ਹੈ। ਸਤਿਗੁਰੂ ਜੀ ਨੇ ਤਾਂ ਸਗੋਂ ਬਾਣੀ 'ਚ ਸਾਨੂੰ ਇਹ ਸਿੱਖਿਆ ਦਿੱਤੀ ਆ ਵੀ ਮਾਲਕ ਦੇ ਅੱਗੇ ਬੇਨਤੀਆਂ ਕਰੀਏ ਵੀ ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਵਾਰ ਵਾਰ ਗਣਤ ਨਾ ਆਵੇ। ਜਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਸ਼ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਗੁਰੂ ਪਰਮੇਸ਼ਰ ਬੇਅੰਤ ਗੁਣਾਂ ਦਾ ਮਾਲਕ ਆ, ਉਹਦੇ ਗੁਣ ਸਮੱਗਰ ਕਹੇ ਨਹੀਂ ਜਾ ਸਕਦੇ। ਇਸੇ ਲਈ ਹਜ਼ੂਰ ਨੇ ਬੇਨਤੀ ਰੂਪ ਵਿੱਚ ਪਾਵਨ ਬਚਨ ਕਹੇ ਨੇ, ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਹੇ ਵਾਹਿਗੁਰੂ, ਤੇਰੇ ਬੇਅੰਤ ਗੁਣ ਨੇ, ਸਾਡੀ ਜੀਭਾ ਇੱਕ ਹੈ, ਤੇਰੇ ਇਸ ਇੱਕ ਜੀਵ ਨਾਲ ਅਸੀਂ ਕਿਹੜੇ ਕਿਹੜੇ ਗੁਣ ਕਹਿਦੇ ਕਥਨ ਕਰ ਦੇਈਏ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਫਰਮਾਉਂਦੇ ਹਨ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਕਿਸੇ ਤਰ੍ਹਾਂ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਆ ਸਕਦਾ, ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਜ਼ਿਕਰ ਕਰਦੇ ਹਾਂ। ਭੱਟਾਂ ਨੇ ਸਵਈਆਂ ਦੇ ਅੰਦਰ ਕਥਨ ਕੀਤਾ ਹੈ, ਘਨ ਹਰ ਬੂੰਦ ਬਸੂ ਰਮਾਵਲ, ਕੁਸਮ ਬਸੰਤ ਗਣਅੰਤ ਨ ਆਵੇ। ਰਵਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵਜਨ ਭਲ ਉਨਹੇ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਹ ਸਾਰੀਆਂ ਗਿਣਤੀਆਂ ਕਰਨੀਆਂ ਹਨ ਤਾਂ ਔਖੀਆਂ, ਪਰ ਕਹਿੰਦੇ ਇਹ ਗੱਲ ਮੰਨ ਲਈ ਜਾਵੇਗੀ। ਘਨ ਹਰ ਬੂੰਦ ਬਸੂ ਰਮਾਵਲ, ਜਦੋਂ ਮੂਲੇ ਧਰ ਵਰਖਾ ਪੈ ਰਹੀ ਹੈ, ਬਹੁਤ ਮੀਂਹ ਪੈ ਰਿਹਾ, ਬੱਦਲ ਪੈ ਰਿਹਾ, ਉਹਨਾਂ ਬੂੰਦਾਂ ਦੀ ਗਿਣਤੀ ਕਰਨੀ ਬਹੁਤ ਕਠਿਨ ਆ। ਸਮੇਂ ਦੇ ਅੰਦਰ ਵੀ ਕਿੰਨੀਆਂ ਬੂੰਦਾਂ ਧਰਤੀ ਦੇ ਉੱਤੇ ਗਿਰੀਆਂ ਨੇ, ਉਹਨਾਂ ਕਣੀਆਂ ਦੀ ਬੂੰਦਾਂ ਦੀ ਗਿਣਤੀ ਬਹੁਤ ਔਖੀ ਆ। ਘਨ ਹਰ ਬੂੰਦ ਬਸੂ ਰਮਾਵਲ, ਜਿੰਨੀ ਆ ਸਮੁੱਚੀ ਬਨਸਪਤੀ ਹੈ, ਇਹਦੀ ਕਿਤੇ ਗਿਣਤੀ ਹੋ ਸਕਦੀ ਆ? ਕੁਸਮ ਬਸੰਤ ਗਣਅੰਤ ਨਾ ਆਵੇ। ਬਸੰਤ ਰੁੱਤ ਦੇ ਅੰਦਰ ਬਨਸਪਤੀ ਦੇ ਜਿਹੜੇ ਫੁੱਲ ਖਿੜੇ ਨੇ, ਇਹਨਾਂ ਦੀ ਵੀ ਸਮੱਗਰ ਗਿਣਤੀ ਬਹੁਤ ਔਖੀ ਆ। ਬਹੁਤ ਔਖੀ ਹੈ। ਬਸੰਤ ਗਣੰਤ ਨਾਵੈ ਰਵ ਸਸ ਕਿਰਨ, ਆ ਰਵ ਸੂਰਜ ਦੀਆਂ ਕਿਰਨਾਂ, ਉਹਦੇ ਵੱਲ ਤਾਂ ਜਦੋਂ ਸਾਹਮਣੇ ਪ੍ਰਕਾਸ਼ ਦਾ ਸੂਰਜ ਕੋਈ ਦੇਖ ਨਹੀਂ ਸਕਦਾ, ਕਿਰਨਾਂ ਕਿੱਥੋਂ ਗਿਣ ਲਾਂਗੇ ਵੀ ਕਿੰਨੀਆਂ ਕੁ ਉਹਦੀਆਂ ਕਿਰਨਾਂ ਨੇ। ਨਾ ਕਿੱਥੇ ਸਾਰੇ ਗੋਲਾਕਾਰ ਦੇ ਅੰਦਰ, ਬ੍ਰਹਿਮੰਡ ਦੇ ਅੰਦਰ ਇੱਕ ਸੂਰਜ ਪ੍ਰਕਾਸ਼ ਦਾ, ਕਿੱਥੋਂ ਕੁ ਤੱਕ ਉਹਦੀਆਂ ਕਿਰਨਾਂ ਨੂੰ ਗਿਣਾਂਗੇ। ਰਵ ਸਸ ਨਾਮ ਚੰਦਰਮਾ ਦਾ, ਚੰਦਰਮਾ ਦੀਆਂ ਕਿਰਨਾਂ ਕਿੱਥੋਂ ਗਿਣ ਲਵਾਂਗੇ। ਰਵ ਸਸ ਕਿਰਨ ਸਾਗਰ ਉਧਰ ਕੋ, ਜਿਹੜਾ ਸਮੁੰਦਰ ਦਾ ਡੂੰਘਾਈ ਆ ਥਾਂ ਹੈ, ਉਹਨੂੰ ਕੌਣ ਗਿਣ ਸਕਦਾ। ਤਰੰਗ ਗੰਤ ਨਾਵ ਹੈ, ਗੰਗਾ ਦੀਆਂ ਜਿਹੜੀਆਂ ਲਹਿਰਾਂ ਨੇ ਉਹਨਾਂ ਦੀ ਗਿਣਤੀ ਕਹਿੰਦੇ ਹੋ ਨਹੀਂ ਸਕਦੀ, ਬਹੁਤ ਮੁਸ਼ਕਲ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਸ਼ਿਵ ਜੀ, ਰੁਦਰ ਗਿਆਨ, ਸ਼ਿਵ ਜੀ ਦਾ ਸਮਾਧੀ ਬੜੀ ਮੰਨੀ ਆ ਕਹਿੰਦੇ, ਉਹਦਾ ਜਿਹੜਾ ਧਿਆਨ ਹੈ ਰੁਦਰ ਧਿਆਨ। ਗਿਆਨ ਸਤਿਗੁਰ ਕੇ, ਵਿਸ਼ਨੂੰ ਜੀ ਦਾ ਗਿਆਨ। ਕਵਜਨ ਭਲ ਉਹਨੇ ਜੋ ਗਾਵੈ, ਭਲ ਨਾਮੇ ਕਵੀ ਕਹਿੰਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਕੌਣ ਗਿਣ ਸਕਦਾ, ਇਹ ਸਭ ਕੁਝ ਕਠਿਨ ਹੈ। ਪਰ ਜੇ ਕੋਈ ਸਾਇੰਸ ਵਾਲਾ ਕਹੇ ਵੀ ਮੈਂ ਇੰਨੀ ਆਹ ਗਿਣਤੀ ਕਰ ਲਈ ਹੈ, ਇਹ ਗੱਲ ਕੋਈ ਮੰਨ ਲਵੇ ਕਿਸੇ ਹੱਦ ਤੱਕ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਹ ਭੱਲੇ ਬੰਸ ਦੇ ਸੰਗਿਆ ਦੇ ਨਾਮ ਦੇ ਸਮਰੱਥ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ, ਤੁਹਾਡੇ ਗੁਣਾਂ ਦੀ ਉਪਮਾ, ਤੁਹਾਡੀ ਉਪਮਾ ਤੁਹਾਨੂੰ ਬਣ ਆਉਂਦੀ ਆ। ਸਮੱਗਰ ਤੁਹਾਡੇ ਗੁਣ, ਤੁਹਾਡੀ ਉਪਮਾ ਕੋਈ ਕਰ ਨਹੀਂ ਸਕਦਾ ਹੈ। ਇਸ ਲਈ ਸਮਰੱਥ ਗੁਰੂ ਹੀ ਐਸੇ ਗੁਣਾਂ ਦੇ ਮਾਲਕ ਹਨ, ਉਹ ਵਾਹਿਗੁਰੂ ਐਸੇ ਗੁਣਾਂ ਦਾ ਮਾਲਕ ਹੈ। ਉਸੇ ਨੂੰ ਹਜ਼ੂਰ ਨੇ ਕਿਹਾ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਹ ਮੂਰਖ ਜੀਵ ਤਾਂ ਉਹਦਾ ਇੱਕ ਗੁਣ ਵੀ ਨਹੀਂ ਜਾਣ ਸਕਦਾ, ਉਹ ਅਨੰਤ ਗੁਣਾਂ ਦਾ ਮਾਲਕ ਹੈ। ਉਸ ਵਾਹਿਗੁਰੂ ਦੇ ਗੁਣ ਗਾਉਣ ਲਈ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਆਰੰਭ ਵਿੱਚ ਸਾਨੂੰ ਪ੍ਰੇਰਣਾ ਕੀਤੀ ਆ। ਫਿਰ ਗੁਣ ਗਾਉਣ ਦਾ ਫਲ ਕੀ ਹੋਵੇਗਾ, ਹਜ਼ੂਰ ਇਹ ਵੀ ਦੱਸਦੇ ਨੇ, ਆਓ ਮਨਵਰਤੀਆਂ ਨੂੰ ਇਕਾਗਰ ਕਰਕੇ ਪਾਵਨ ਵਿਚਾਰ ਆਰੰਭਤਾ ਤੋਂ ਸ਼ਰਵਣ ਕਰੀਏ। ਗੁਣ ਗਾਵਤ ਤੇਰੇ ਉੱਤਰ ਸਮੈਲ, ਇਹ ਮਨੁੱਖ ਵਾਹਿਗੁਰੂ ਦੇ ਗੁਣ ਗਾਉਣ ਨਾਲ ਤੇਰੀ ਮੈਲ ਲੱਥ ਜਾਵੇਗੀ। ਅਤੇ ਮਨੁੱਖ ਕਹੇ ਵੀ ਮੈਨੂੰ ਤਾਂ ਮੈਲ ਹੀ ਨਹੀਂ ਲੱਗੀ, ਮਨੁੱਖ ਮੈਲ ਲੱਗਣ ਕਦੋਂ ਦਿੰਦਾ, ਆਪਦੇ ਜਾਣੇ ਤਾਂ ਕੋਈ ਨਹੀਂ ਮੈਲ ਲੱਗਣ ਦਿੰਦਾ। ਹਰ ਘੱਟੇ ਤੋਂ, ਹਰ ਮੈਲ ਤੋਂ ਮਨੁੱਖ ਸੰਕੋਚ ਕਰਦਾ ਵੀ ਮੇਰੇ ਲੱਗੇ ਨਾ। ਪਰ ਗੁਰਸੰਗਤ ਜੀ ਜਿੰਨਾ ਵੀ ਮਰਜ਼ੀ ਸੰਕੋਚ ਕਰ ਲਵੇ, ਬਾਹਜ ਮੈਲ ਨੂੰ ਵੀ ਜੇ ਤੱਕੀਏ ਨਾ, ਮੈਲ ਮਲੋ ਵਧੀ ਵੀ ਲੱਗ ਜਾਵੇਗੀ, ਮੱਲੋ ਮਲੀ ਲੱਗ ਜਾਵੇ। ਮਨੁੱਖ ਤਾਂ ਅਨੰਤ ਮੈਲ ਦੇ ਨਾਲ ਹੀ ਲਿਬੜਿਆ ਹੋਇਆ ਹੈ, ਜਿਹਨੇ ਮਰਜ਼ੀ ਇਹ ਸੰਕੋਚ ਕਰ ਲਵੇ। ਕਦੇ ਤੱਕੋ ਦੇਖੋ, ਕਈ ਐਸੇ ਵੀ ਮਨੁੱਖ ਹੋਣਗੇ ਜਿਹਦੇ ਕਦੇ ਬਾਹਰ ਨਿਕਲਦੇ ਹੀ ਨਹੀਂ, ਹਨਾ, ਅੰਦਰ ਹੀ ਰਹਿੰਦੇ ਨੇ। ਪਰ ਇਸ਼ਨਾਨ ਉਹਨਾਂ ਨੂੰ ਵੀ ਕਰਨਾ ਪੈਂਦਾ, ਜੇ ਉਹ ਕਹੇ ਵੀ ਮੈਨੂੰ ਤਾਂ ਮੈਲ ਨਹੀਂ ਲੱਗੇ, ਇਸ਼ਨਾਨ ਨਹੀਂ ਕਰਨਾ, ਪਰ ਥੋੜ੍ਹੇ ਸਮੇਂ ਬਾਅਦ ਆਪਾਂ ਇੱਥੇ ਹੀ ਬੈਠੇ ਰਹੋ, ਹੁਣ ਪਸੀਨਾ ਆ ਕਰਕੇ ਮਨੁੱਖ ਦੇ ਅੰਦਰੋਂ ਹੀ ਮੈਲ ਪ੍ਰਗਟ ਹੋ ਜਾਣੀ ਆ। ਇਹ ਤਾਂ ਅੰਦਰੋਂ ਮੈਲ ਦੇ ਨਾਲ ਭਰਪੂਰ ਆ, ਇਹਦੇ ਅੰਦਰ ਇੰਨੀ ਮੈਲ ਆ, ਉਹਦਾ ਕਥਨ ਕਰਨਾ ਹੀ ਕਠਿਨ ਹੈ ਮੈਲ ਦੇ ਨਾਲ। ਇਹ ਇਕੱਲਾ ਸਰੀਰ ਹੀ ਨਹੀਂ, ਇਹਦੇ ਵਸਤਰ ਵੀ ਅੰਦਰੋਂ ਹੀ ਮੈਲ ਦੇ ਨਾਲ, ਬਾਹਰੋਂ ਜਿੰਨੇ ਮਰਜ਼ੀ ਹੁਣ ਬਾਹਰੋਂ, ਇੱਥੇ ਤਾਂ ਕਿੰਨਾ ਕੁ ਘੱਟਾ ਆਉਂਦਾ, ਆਪਾਂ ਬਾਹਰ ਤਾਂ ਚਲ ਇੰਡੀਆ ਦੇ ਵਿੱਚ ਤਾਂ ਸਮਝ ਲੈਣੀ ਵੀ ਉੱਥੇ ਘੱਟਾ ਆਉਂਦਾ, ਇੱਥੇ ਤਾਂ ਕਿੰਨਾ ਕੁ ਘੱਟਾ ਉੱਡਦਾ ਹੈਗਾ। ਪਰ ਮਨੁੱਖ ਦੇ ਫਿਰ ਰੋਜ਼ ਕੱਪੜੇ ਧੋਣ ਵਾਲੇ ਹੋ ਜਾਂਦੇ ਆ, ਰੋਜ਼ ਮੈਲ ਲੱਗਦੀ ਆ, ਕਿੱਥੋਂ ਲੱਗਦੀ ਆ, ਇਹਦੇ ਅੰਦਰੋਂ ਹੀ ਆ ਨਾ ਮੈਲ। ਇਹ ਮਨੁੱਖ ਸਗੋਂ ਦੂਜੀਆਂ ਨਾਲ ਜੂਨਾਂ ਦੇ ਨਾਲੋਂ ਜੇ ਤੱਕੀਏ ਤਾਂ ਇਹ ਬਹੁਤ ਮਲੀਨ ਹੈ। ਜੰਗਲ ਦੇ ਅੰਦਰ ਪੰਛੀ ਰਹਿੰਦੇ ਨੇ, ਮੋਰ ਆ, ਹੋਰ ਪੰਛੀ ਨੇ, ਕਦੇ ਉਹਨਾਂ ਦੇ ਅੰਦਰੋਂ ਮੈਲ ਪ੍ਰਗਟ ਹੋ ਕੇ ਕਦੇ ਉਹਨਾਂ ਨੂੰ ਨਹਾਉਣ ਦੀ ਲੋੜ ਪਈ ਹੈ, ਕਦੇ ਦੇਖਿਆ? ਕਦੇ ਕਿਸੇ ਪੰਛੀ ਨੂੰ ਤੁਸੀਂ ਫੜ ਕੇ ਦੇਖੋ, ਕਦੇ ਕਹੋਗੇ ਵੀ ਇਹ ਤਾਂ ਨਹਾਤਾ ਨਹੀਂ, ਵੀ ਇਹਦੇ 'ਚ ਤਾਂ ਬਦਬੂ ਆਉਂਦੀ ਹੈ? ਕਦੇ ਕਿਸੇ ਪੰਛੀ ਦੇ ਵਿੱਚ ਤੱਕਿਓ ਬਦਬੂ ਆਈ? ਨਾ, ਨਹਾਉਣ ਦੀ ਲੋੜ ਨਹੀਂ ਉਸਨੂੰ। ਇੱਕ ਮਨੁੱਖ ਐਸਾ ਚਾਰ ਦਿਨ ਨਾ ਨਹਾਵੇ, ਤੁਸੀਂ ਉਹਦੇ ਨੇੜੇ ਜਾ ਕੇ ਦਿਖਾਇਓ, ਦੂਜੇ ਨੂੰ ਨੇੜੇ ਜਾਣਾ ਤਾਂ ਕਿਧਰੇ ਰਹਿ ਗਿਆ, ਉਹ ਆਪ ਹੀ ਆਪਣੇ ਆਪ ਵਿੱਚੋਂ ਮਹਿਸੂਸ ਕਰੇਗਾ। ਨਾ ਸਵੇਰ ਨੂੰ ਇਸ਼ਨਾਨ ਕਰੇ ਤਾਂ ਇਹਦੇ ਅੰਦਰੋਂ ਬਦਬੂ ਆਉਣ ਲੱਗ ਜਾਊਗੀ, ਇਹਨੂੰ ਆਪਣੇ ਆਪ ਨੂੰ ਇਹੋ ਹੋਵੇਗਾ। ਮਨੁੱਖ ਦੇ ਅੰਦਰ ਐਸੀ ਇਹੋ ਹੈ, ਇਹ ਸਰੀਰ ਹੀ ਇਹਦਾ ਐਸਾ ਹੈ, ਪਰ ਇਹਨੂੰ ਹੰਕਾਰ ਪਤਾ ਨਹੀਂ ਕਾਹਦਾ ਹੈ। ਮਨੁੱਖ ਹਉਮੈ ਦੇ ਅੰਦਰ, ਹੰਕਾਰ ਦੇ ਅੰਦਰ ਆਪਣੀ ਸੁਹੱਪਣਤਾਪਣੇ ਦਾ ਮਾਣ, ਆਪਣੀ ਸਮਝ ਦਾ ਮਾਣ, ਗਿਆਨ ਦਾ ਮਾਣ, ਹੰਕਾਰ, ਇਹਨੂੰ ਅਨੰਤ ਜਨਮਾਂ ਦੀ ਮੈਲ ਜਿਹੜੀ ਵੱਖਰੀ ਲੱਗੀ ਆ ਉਹ ਤਾਂ ਬੇਅੰਤ ਹੈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਇੱਕ ਵਾਰ ਸਿੱਧਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਮਨ ਸਥਿਤ ਨਹੀਂ ਹੁੰਦਾ। ਪਹਿਲਾਂ ਤਾਂ ਉਹ ਯੋਗ ਕਰਦੇ ਸੀ ਨਾ, ਬੜੀਆਂ ਬੜੀਆਂ ਸਮਾਧੀਆਂ ਲਾਈਆਂ ਜਦੋਂ ਸਿੱਧਾਂ ਦਾ ਅਸੀਂ ਜੀਵਨ ਪੜ੍ਹਦੇ ਹਾਂ, ਲੰਬੀਆਂ ਲੰਬੀਆਂ ਸਮਾਧੀਆਂ, ਪਰ ਉਹ ਸਮਾਧੀਆਂ ਲਾਉਣ ਦੇ ਬਾਵਜੂਦ ਵੀ ਮੈਲ ਨਹੀਂ ਅੰਦਰੋਂ ਉਹਨਾਂ ਦੀ ਲੱਥੀ। ਇਸੇ ਲਈ ਸਤਿਗੁਰੂ ਨੇ ਬਾਣੀ 'ਚ ਕਿਹਾ ਮਨ ਨਿਰਮਲ ਨਹੀਂ ਦਸਮੈਂ ਦੁਆਰ। ਮਹਾਰਾਜ ਕਹਿੰਦੇ ਦਸਮ ਦੁਆਰ ਅੰਦਰ ਸਵਾਸ ਟਕਾ ਕੇ ਵੀ ਮਨ ਨਿਰਮਲ ਨਹੀਂ ਹੁੰਦਾ। ਇਸ ਮਨ ਨੂੰ ਮੈਲ ਆ ਨਾ, ਕਿੰਨੀ ਕੁ ਮੈਲ ਆ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ ਹੋ, ਖਨਲੇ ਧੋਤੇ ਉਜਲੇ ਨਾ ਹੋ ਵਏ, ਜੇ ਸੌ ਧੋਵਨ ਪਾਹੋ। ਮਹਾਰਾਜ ਕਹਿੰਦੇ ਇੱਕ ਜਨਮ ਦੀ ਨਹੀਂ ਅਨੰਤ ਜਨਮਾਂ ਦੀ ਮੈਲ ਲੱਗੀ ਹੋਈ ਆ। ਉਹ ਹੱਠ ਸਾਧਨ ਕਰਕੇ ਯੋਗਾ ਅਭਿਆਸ ਕਰ ਕਰਕੇ ਜਦੋਂ ਥੱਕ ਗਏ, ਫਿਰ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ। ਆ ਕੇ ਬੜੀ ਭਾਵਨਾ ਨਾਲ ਸਿੱਧ ਕਹਿਣ ਲੱਗੇ ਜੀ ਮਨ ਨਹੀਂ ਟਿਕਦਾ, ਉਪਦੇਸ਼ ਨਹੀਂ ਠਹਿਰਦਾ, ਬੜੇ ਹੱਠ ਯੋਗ ਕੀਤੇ, ਬੜੀਆਂ ਸਮਾਧੀਆਂ ਲਾਈਆਂ, ਆਪ ਬਖਸ਼ਿਸ਼ ਕਰੋ, ਆਪ ਕਿਰਪਾ ਕਰੋ, ਰਹਿਮਤ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਸਿੱਧੋ ਤੁਹਾਡੇ ਅੰਦਰ ਤਿੰਨ ਦੋਸ਼ਾਂ ਰੂਪੀ ਮੈਲ ਲੱਗੀ ਹੋਈ ਆ, ਇਹ ਮੈਲ ਦੂਰ ਕਰੋ। ਉਹ ਕਿਹੜੇ ਤਿੰਨ ਦੋਸ਼ਾਂ ਰੂਪੀ ਮੈਲ ਹੈ? ਮਲ, ਬਖੇਪ, ਅਵਰਣ। ਇਹ ਤਿੰਨ ਦੋਸ਼ਾਂ ਰੂਪੀ ਮੈਲ ਸਾਨੂੰ ਸਾਰਿਆਂ ਨੂੰ ਚਿੰਬੜੀ ਹੋਈ ਆ। ਮਲ ਦੋਸ਼ ਹੈ ਜਿਹੜਾ ਮਨੁੱਖ ਦੇ ਪੂਰਵਲੇ ਅਨੰਤ ਜਨਮਾਂ ਦੀ ਜਿਹੜੀ ਮੈਲ ਆ ਇਹਨੂੰ ਲੱਗੀ ਹੋਈ ਆ। ਜੈਸੇ ਗੁਰੂ ਕੇ ਆਪੇ ਬਚਨ ਸੁਣੇ ਨੇ ਵੀ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ, ਕਾਲਾ ਹੋਆ ਸ਼ਿਆ ਹੋ। ਅਨੰਤ ਜਨਮਾਂ ਦੇ ਬੁਰੇ ਕਰਮ, ਪਾਪ ਕਰਮ ਜਿਹੜੇ ਨੇ ਕੀਤੇ ਨੇ, ਇਹਦੇ ਮਨ ਨੂੰ, ਇਹਦੇ ਸਰੀਰ ਨੂੰ, ਇਹਦੇ ਅੰਤਸ਼ਕਰਨ ਨੂੰ ਮੈਲ ਲੱਗੀ ਹੋਈ ਆ। ਉਹ ਮਲ ਰੂਪੀ ਦੋਸ਼ ਮੈਲ ਹੈ। ਅਤੇ ਕਹਿੰਦੇ ਜੀ ਇਹਦੀ ਨਿਵਿਰਤੀ ਕਿਵੇਂ ਹੋਵੇ? ਜਿਹੜਾ ਮਲ ਦੋਸ਼ ਆ ਉਹਦੀ ਨਿਵਿਰਤੀ ਵਿਦਵਾਨਾਂ ਨੇ ਨਿਸ਼ਕਾਮ ਕਰਮਾਂ ਦੇ ਨਾਲ ਮੰਨਣਾ ਕੀਤੀ ਆ। ਹੁਣ ਅਸੀਂ ਸਾਧਨ ਤਾਂ ਕਰਦੇ ਹਾਂ, ਸਾਰੇ ਕਰਮ ਤਾਂ ਸਾਰੇ ਕਰਦੇ ਹਾਂ, ਮੈਲ ਸਾਡੇ ਮਨ ਨੂੰ ਅਨੰਤ ਜਨਮਾਂ ਦੀ ਲੱਗੀ ਆ, ਪਰ ਨਿਸ਼ਕਾਮ ਕਰਮ ਨਹੀਂ, ਸਾਡੇ ਕਾਮਨਾ ਸਹਿਤ ਕਰਮ ਨੇ। ਇਹ ਜਿਹੜਾ ਮਲ ਦੋਸ਼ ਰੂਪੀ ਮੈਲ ਆ ਇਹ ਨਿਸ਼ਕਾਮ ਕਰਮਾਂ ਦੇ ਨਾਲ ਲੱਥਣੀ ਆ। ਇਹਦਾ ਪਤਾ ਕਿਵੇਂ ਲੱਗੇ ਵੀ ਕਿੰਨੀ ਕੁ ਮੈਲ ਲੱਗੀ ਆ? ਵਿਦਵਾਨਾਂ ਦਾ, ਸਿਆਣਿਆਂ ਦਾ, ਮਹਾਂਪੁਰਖਾਂ ਦਾ ਕਥਨ ਹੈ, ਜਦੋਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਚਾਹੇ ਨਹੀਂ ਕਰਦੇ, ਜਦੋਂ ਮਨੁੱਖ ਦਾ ਮਨ ਬੁਰੇ ਕਰਮ ਚਿਤਵਦਾ ਨਾ, ਜਾਂ ਵਿਸ਼ੇ ਵਿਕਾਰਾਂ ਵੱਲ ਨੂੰ ਵੱਧ ਮਾਨ ਦੌੜਦਾ, ਉਦੋਂ ਇਹ ਮਨੁੱਖ ਸਮਝੇ ਵੀ ਮੇਰੇ ਅੰਤਸ਼ ਕਰਨ ਨੂੰ ਪੂਰਵਲੇ ਬੇਅੰਤ ਮਾੜੇ ਕਰਮਾਂ ਦੀ ਮੈਲ ਲੱਗੀ ਹੋਈ ਆ, ਮੇਰਾ ਅੰਤਸ਼ ਕਰਨ ਮੈਲ ਦੇ ਨਾਲ ਲੱਥ ਪਲੱਥ ਹੋਇਆ ਹੋਇਆ, ਜੇ ਵਿਸ਼ੇ ਵਿਕਾਰ ਮਨ ਚਿਤਵਦਾ, ਇਹ ਨਿਸ਼ਾਨੀ ਆ। ਉਹ ਲੱਥੂਗੀ ਨਿਸ਼ਕਾਮ ਕਰਮਾਂ ਦੇ ਨਾਲ, ਮਲ ਦੋਸ਼ ਰੂਪੀ ਜਿਹੜੀ ਵਕੈਰ ਆ ਵਿਕਾਰਾਂ ਦੀ ਮੈਲ ਹੈ। ਨਿਸ਼ਕਾਮ ਕਰਮ ਤਾਂ ਭਾਵ ਹੈ ਨਿਸ਼ਕਾਮ, ਕਾਮ ਕਾਮਨਾ ਤੋਂ ਨਿਸ਼ਰਹਿਤ ਹੋਣਾ। ਜਿਹੜਾ ਕਰਮ ਕਰਦੇ ਹਾਂ ਨਾ, ਸੇਵਾ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਉਹਦੇ 'ਚ ਕਾਮਨਾ ਨਾ ਹੋਵੇ। ਹੁਣ ਅਸੀਂ ਸੋਚੀਏ ਆਪਣੇ ਜੀਵਨ ਦੇ ਅੰਦਰ ਝਾਤੀ ਮਾਰੀਏ, ਕਿਤੇ ਸਾਡੇ ਮਨ ਦੇ ਅੰਦਰ ਕਾਮਨਾ ਨਹੀਂ? ਸਾਡੀਆਂ ਹਰ ਰੋਜ਼ ਦੀਆਂ ਨਵੀਆਂ ਤੋਂ ਨਵੀਆਂ ਕਾਮਨਾ ਪੈਦਾ ਹੁੰਦੀਆਂ, ਹਰ ਰੋਜ਼ ਦੀਆਂ ਅਰਦਾਸਾਂ ਨੇ ਵੀ ਸਾਨੂੰ ਆਹ ਕੁਝ। ਕੋਈ ਗੁਰੂ ਦੀ ਬਖਸ਼ਿਸ਼ ਦਾ ਪਾਤਰ ਵਿਰਲਾ ਹੋਊ ਜਿਹਦੇ ਮਨ ਅੰਦਰ ਕੋਈ ਕਾਮਨਾ ਨਾ ਹੋਵੇਗੀ, ਨਿਸ਼ਕਾਮ ਹੋ ਕਰਕੇ ਜਿਹੜਾ ਸਿਮਰਨ, ਭਜਨ, ਬੰਦਗੀ, ਸੇਵਾ ਕਰਦਾ ਹੋਊ, ਫਿਰ ਉਹ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਵੀ ਆ, ਉਹ 'ਤੇ ਗੁਰੂ ਦੀ ਰਹਿਮਤ ਹੁੰਦੀ ਵੀ ਹੈ। ਉਹਦਾ ਫਿਰ ਇਹ ਜਿਹੜਾ ਅੰਤਸ਼ ਕਰਨ ਹੈ ਸ਼ੁੱਧ ਹੁੰਦਾ, ਉਹਦੀ ਇਹ ਮੈਲ ਲੱਥ ਜਾਂਦੀ ਆ। ਜਦੋਂ ਇਹ ਜਿਹੜਾ ਮਲ ਦੋਸ਼ ਰੂਪੀ ਮੈਲ ਆ ਨਿਸ਼ਕਾਮ ਕਰਮ ਕਰਨ ਨਾਲ ਇਹ ਲੱਥ ਗਈ, ਉਦੋਂ ਅਗਲਾ ਜਿਹੜਾ ਦੋਸ਼ ਆ ਉਹ ਹੈ ਵਿਖੇਪ। ਵਿਖੇਪ ਦੋਸ਼ ਰੂਪੀ ਮੈਲ ਦੇ ਵਿੱਚ ਵੀ ਮਨ ਦੀ ਦੌੜ ਪਹਿਲਾਂ ਵਾਂਗ ਰਹੇਗੀ। ਅਤੇ ਫਿਰ ਕਹਿੰਦੇ ਜੀ ਨਿਸ਼ਕਾਮ ਕਰਮ ਕਰਨ ਦੇ ਨਾਲ ਉਹ ਮੈਲ ਕਿਵੇਂ ਲੱਥੀ? ਸਮਝੀਏ ਵੀ ਜੇ ਮਲ ਦੀ ਉਵੇਂ ਦੌੜ ਆ, ਨਹੀਂ ਉਹਦੇ 'ਚ ਫਰਕ ਪੈ ਜਾਵੇਗਾ ਮਨ ਦੀ ਦੌੜ ਵਿੱਚ। ਜਿਵੇਂ ਮਨ ਪਹਿਲਾਂ ਤਾਂ ਵਿਕਾਰ ਚਿਤਵਦਾ ਸੀ, ਬੁਰੇ ਕਰਮ ਚਿਤਵਦਾ ਸੀ, मन दौड़ेगा जरूर हुण चंगे कर्म चितवेगा, हुण विकार वल नहीं दौड़ेगा चंगे पासे नूं दौड़ेगा। जिवें समझण मात्र माया खोण लई नहीं दौड़ेगा मन किसे दी, ते माया दी प्राप्ति लई जरूर दौड़ेगा। उधर नूं तां लगेगा भी हाँ मैं प्राप्त करनी आ, माया इकट्ठी कर लवां, मन दी दौड़ तां रहेगी, पर जिहड़ा पहलां बुरे ढंग नाल सोचदा सी उह बंद हो जाएगी। जिहड़ा मल दोष है ओदी निवृत्ति दे नाल अवर्ण दोष विच इह कुछ बणिया रहूगा। कहिंदे जी अवर्ण दोष किवें निवृत्त होवे, इह जिहड़ा अवर्ण दोष आ इहदी निवृत्ति विद्वानां ने उपासना दे नाल मन्नी आ। उपासना जिहड़ी है उहदे च सिमरन ते ध्यान नूं उपासना विद्वानां ने मन्निया, जिथे सिमरन भी है ते ध्यान भी है। सिमरन गुर शब्द दा ते फिर नाल ध्यान भी शब्द दा, उहदे विच भी परपक्क। जदों पूर्ण रूप विच सिमरन ते ध्यान एक बनिया वा होवेगा, उहदे नाल फिर जिहड़ा अवर्ण दोष आ इह वाहिगुरु विखेप दोष है जिहड़ा उह लथ जाएगा। दूजा दोष जिहड़ा विखेप है, इह विखेप दोष की मैल लथ करके फिर तीजा दोष रह जाएगा। तीजा दोष है अवर्ण दोष। अवर्ण जिहड़ा दोष आ तीजा दोष, उहदी निवृत्ति वह विद्वाना ने मनना कीती है अग्ञान दीयां दो शक्तियां ने। यह जिहड़ा अवर्ण दोष आ अग्ञान दीयां दो शक्तियां हन, वस्तु नहीं। इहदी जिहड़ी प्रतीति हो आउणी इह असत्वा पादक है। एक वस्तु नहीं भान नहीं, जिहड़ा इह है इह अभाना पादक शक्ति आ। ਇਹ ਵਿਦਾਂਤ ਦੇ ਗ੍ਰੰਥਾਂ ਦੇ ਅੰਦਰ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ। ਫਿਰ ਜਿਹੜੀ ਇਹਦੀ ਨਿਵਿਰਤੀ ਹੈ ਇਹ ਹੈ, ਸਮਝਣਾ ਕਰੋ ਵੀ ਬਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਇਹਨਾਂ ਸਾਧਨਾਂ ਦੇ ਨਾਲ ਫਿਰ ਇਹਦੀ ਨਿਵਿਰਤੀ ਹੋਣੀ ਆ। ਸਭ ਤੋਂ ਪਹਿਲਾਂ ਬਰਾਗ ਫਿਰ ਮਨ ਦੇ ਅੰਦਰ ਧਾਰਨ ਕਰਨਾ। ਬਰਾਗ ਵੀ ਵਿਦਵਾਨਾਂ ਨੇ ਬਹੁਤ ਤਰ੍ਹਾਂ ਦਾ ਵਰਣਨ ਕੀਤਾ ਹੈ। ਇੱਕ ਵਿਰਾਗ ਹੈ, ਇੱਕ ਬਸੀਕਾਰ ਵਿਰਾਗ ਹੈ, ਇੱਕ ਅੰਦਰੇ ਵਿਰਾਗ ਹੈ, ਇੱਕ ਕਾਰਨ ਵਿਰਾਗ ਆ, ਇੱਕ ਮੰਦ ਵਿਰਾਗ ਆ, ਇੱਕ ਤੀਵਰ ਵਿਰਾਗ ਆ, ਇੱਕ ਤੀਵਰ ਤਰ ਵਿਰਾਗ ਹੈ, ਇੱਕ ਤੀਵਰ ਤਰ ਤਾਮ ਵਿਰਾਗ ਹੈ। ਇਸ ਤਰ੍ਹਾਂ ਦਾ ਅੱਠ ਤਰ੍ਹਾਂ ਦਾ ਵਿਦਵਾਨਾਂ ਨੇ ਵਿਰਾਗ ਕਥਨ ਕੀਤਾ ਹੈ। ਪਹਿਲਾਂ ਵਿਰਾਗ ਪੈਦਾ ਹੋ ਜਾਣਾ ਮਨ ਦੇ ਅੰਦਰ ਸੰਸਾਰ ਨੂੰ ਸਾਰੇ ਨੂੰ, ਜਿਵੇਂ ਗੁਰੂ ਜੀ ਨੇ ਬਾਣੀ 'ਚ ਦੱਸਿਆ, ਇਹੋ ਜੱਗ ਧੂਏ ਕਾ ਪਹਾੜ ਤੈਂ ਸੱਚਾ ਮਾਨਿਆ, ਕਿਹੇ ਵਿਚਾਰ ਇਹਨੂੰ ਮਿੱਥਿਆ, ਇਹਨੂੰ ਅਸੱਤ ਸਮਝ ਕਰਕੇ ਪਰਮੇਸ਼ਰ ਦੇ ਨਾਮ ਵੱਲ ਬਿਰਤੀ ਲੱਗਣੀ, ਬਾਣੀ ਨਾਲ ਪਿਆਰ ਪੈਦਾ ਹੋਣਾ, ਇਹ ਇੱਕ ਵਿਰਾਗ ਹੈ। ਇਸ ਤੋਂ ਅਗਲਾ ਜਿਹੜਾ ਦੂਜਾ ਵਿਰਾਗ ਹੈ ਉਹ ਵਸੀਕਾਰ ਵਿਰਾਗ, ਉੱਥੇ ਮਨ ਨੂੰ ਕੁਝ ਵੱਸ ਵਿੱਚ ਕਰਨ ਦੇ ਸਾਧਨ ਵੱਲ ਅੱਗੇ ਮਨੁੱਖ ਵੱਧਦਾ ਹੈ। ਇਸ ਤੋਂ ਅੱਗੇ ਹੈ ਇੱਕ ਇੰਦਰੇ ਵਿਰਾਗ, ਇੱਕ ਇੰਦਰੇ ਵਿਰਾਗ ਜਿਹੜੇ ਇੰਦਰੇ ਨੇ ਸਾਡੇ ਉਹਨਾਂ 'ਤੇ ਕਾਬੂ ਪਾ ਲੈਣਾ, ਅੱਖਾਂ ਨੂੰ ਮਾੜੇ ਪਾਸੇ ਨਾ ਤੱਕਣ ਦੇਣਾ। ਗੁਰਮਤਿ ਦੇ ਸਿਧਾਂਤ ਮੁਤਾਬਕ ਇਹ ਨੇਤਰੋ ਮੇਰ ਹੋ ਹਰ ਤੋਂ ਮੈਂ ਜੋ ਧਰੀ, ਹਰ ਵਿਨ ਅਵਰਣ ਦੇਖੋ ਕੋਈ, ਹਰ ਵਿਨ ਅਵਰਣ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੀ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸ ਤਰ੍ਹਾਂ ਦੀ ਅਵਸਥਾ, ਇਸੇ ਤਰ੍ਹਾਂ ਕੰਨਾਂ ਨੂੰ ਸਮਝਾਵਣਾ, ਇਸ ਤਰ੍ਹਾਂ ਵਨੋ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ, ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹਨਾਂ ਨਾਲ ਕੋਈ ਮੰਦੀਆਂ ਗੱਲਾਂ ਨਾ ਸੁਣਨੀਆਂ, ਕਿਸੇ ਦੀ ਚੁਗਲੀ ਨਿੰਦਿਆ ਨਾ ਸੁਣਨੀ, ਜੀਭਾ ਦੇ ਨਾਲ ਨਾ ਕਿਸੇ ਦੀ ਨਿੰਦਿਆ ਕਰਨੀ, ਵਾਹਿਗੁਰੂ ਦੇ ਗੁਣ ਗਾਉਣੇ। ਇਹ ਇੱਕ ਇੰਦਰੇ ਵਿਰਾਗ ਵਾਲੀ ਅਵਸਥਾ ਧਾਰਨ ਕਰਨੀ ਹੈ। ਇਸ ਤੋਂ ਅੱਗੇ ਹੈ ਗੁਰਸੰਗਤ ਜੀ ਕਾਰਨ ਵਿਰਾਗ ਵੀ ਮੰਨਿਆ। ਕਾਰਨ ਕਿਸੇ ਕਰਕੇ ਵਿਰਾਗ ਪੈਦਾ ਹੋ ਜਾਣਾ, ਜਿਵੇਂ ਭਰਥਰੀ ਜੀ ਨੂੰ ਕਾਰਨ ਵਿਰਾਗ ਹੋਇਆ ਮੰਨਿਆ ਵਿਦਵਾਨਾਂ ਨੇ। ਉਹਦੀ ਜਿਹੜੀ ਛੋਟੀ ਰਾਣੀ ਸੀ ਉਹਦਾ ਅਖਲਾਕ ਆਚਰਨ ਗਿਰਿਆ ਦੇਖ ਕਰਕੇ ਭਰਤਰੀ ਦੇ ਮਨ ਅੰਦਰ ਵਿਰਾਗ ਪੈਦਾ ਹੋ ਗਿਆ। ਇੱਥੋਂ ਤੱਕ ਵਿਰਾਗ ਕਿ ਉਹਨੇ ਰਾਜ ਭਾਗ ਸਾਰਾ ਕੁਝ ਛੱਡ ਕੇ ਆਪਣੇ ਭਰਾਤਾ ਵਿਕਰਮਾਜੀਤ ਨੂੰ ਸਭ ਕੁਝ ਦੇ ਕਰਕੇ ਆਪ ਜੰਗਲ ਨੂੰ ਚਲਿਆ ਗਿਆ। ਪਰ ਸਾਰਾ ਕੁਝ ਛੱਡ ਗਿਆ ਸੀ, ਪਰ ਅੱਗੇ ਜਾ ਕੇ ਫਿਰ ਵਿਰਾਗ ਦੀ ਅਵਸਥਾ ਐਸੀ ਵੀ, ਅੱਗੇ ਵਿਰਾਗ ਸਤਿਕ ਇੱਕ ਗ੍ਰੰਥ ਵੀ ਉਹਨੇ ਲਿਖਿਆ ਗਾ, ਹੋਰ ਵੀ ਪੁਸਤਕਾਂ ਉਹਦੀਆਂ ਲਿਖੀਆਂ ਹਨ। ਬਹੁਤ ਐਸੀ ਵਿਰਾਗ ਦੀ ਅਵਸਥਾ, ਇੱਕ ਦਿਨ ਕਹਿੰਦੇ ਸਵੇਰੇ ਸਾਰਾ ਰਾਜ ਭਾਗ ਛੱਡ ਗਿਆ, ਮਾਇਆ ਵਿਭੂਤੇ ਕੁਝ ਨਾਲ ਨਹੀਂ ਖੜਿਆ, ਐਸੀ ਵਿਰਾਗ ਦੀ ਅਵਸਥਾ ਵਿੱਚ ਕੀ ਲੈਣਾ ਵੀ ਇਹ ਸਭ ਕੁਝ ਐਵੇਂ ਹੀ ਆ। ਪਰ ਜਦੋਂ ਰਸਤੇ 'ਚ ਕਹਿੰਦੇ ਇੱਕ ਦਿਨ ਤੁਰਿਆ ਜਾ ਰਿਹਾ ਸੀ ਵੱਡੇ ਤੜਕੇ, ਅਤੇ ਸਵੇਰੇ ਕਹਿੰਦੇ रेते दे उत्ते राह च तुरिया जांदा ते उधरों सूरज हले चढ़दा ही आ। रस्ते च किसी दा कहिंदे पान चब के थुकिया पिया सी, दूरों कहिंदे भुलेखा पै गया, बराग दे विच नेत्रां च हंझू जे सन वी खवनी कोई लाल पिया सूरज दीआं किरणां उत्ते पैण नाल, वी रेते च क्यों पिया। कहिंदे चुक्कण नूं हथ पा लिया, जदों हथ उहदे ते मारिया तां फिर कहिंदे पीक नाल थुक नाल हथ भर गया, फिर भुब्बां मार के रो भी पिया। उत्थे फिर लिखे आ उसने, हीरे रतन मंदर तजे अर सखियन के साथ, रे मन धोखे लाल के परियो पीक मैं हाथ। भी कित्थे तां पलंगां दे अंदर सुंदर वह रतन जड़े होए, अते इन्नियां पटराणियां, इन्ने राज दे सुखो सारा कुछ तां मन छड आया। ते जे रेते च लाल भी पिया हुंदा तैं उस लाल तों की लैणा सी, इन्ने लालां नूं छड के आए आ, पर तूं इहां जै मन इत्थे आ के फिर भी धोखा दे दित्ता है। वराग धारना बहुत कठिन है। इस तरह कारण वराग मन्ने, एक मंद वराग। कई बारी उदा ही सुन के जे किसी को मन दे अंदर तां वराग जिहा पैदा हो जांदा, मनुख सब कुछ छड के भई चलो भी की लैणा, चलदे आ भी जंगल नूं। उत्थे आ के जदों जाके फिर फुरने जे पैदा होए, फिर छेती दे नाल दौड़ के किरां ते लड़ाई लड़ू जी करके बग जाणा भी चल चलदे आ भी इस तरह दा, उहनूं मंद वराग। मुड़ के फिर दौड़ के आ के खचत हो जाणा। उह सियाणियां ने कथन कीता, आया बोला पौण दा उड्डिया कख आकाश, ढहिंदा ढहिंदा ढह पिया कख कखां दे पास। उह इस तरह दा कहिंदे जदों तेज अंधेरी आउंदी आ ना, हवा आउंदी आ, कख थल्लिआं उड जांदा, आकाश विच उड़दा बड़े दूर, पर उह जदों हवा दी गंढ जी खुल जांदी आ फिर विचारा कखां दे विच ही आ के डुग पैंदा। ਕਿਰਾਂ ਤਾਂ ਵਰਾਗ ਜਿਹਾ ਧਾਰ ਕੇ ਕਹਿੰਦੇ ਦੌੜਦਾ ਵੀ ਮੈਂ ਨਹੀਂ, ਮੈਂ ਤਾਂ ਸਭ ਕੁਛ ਛੱਡ ਦਿੱਤਾ, ਮੈਂ ਸਭ ਕਾਸੇ ਦਾ ਤਿਆਗੀ ਹਾਂ। ਅਤੇ ਪਰ ਕਈ ਵਾਰੀ ਘਰੋਂ ਤਾਂ ਸਭ ਕੁਛ ਛੱਡ ਜਾਂਦਾ, ਗ੍ਰਿਸ਼ਤ ਨੂੰ ਛੱਡ ਜਾਂਦਾ, ਅੱਗੇ ਚੇਲੇ ਚੇਲੀਆਂ ਬੜੇ ਬਣਾ ਲੈਂਦਾ, ਅੱਗੇ ਡੇਰੇ ਮਾਇਆ ਹੋਰ ਵਿਭੂਤੀ ਹੋਰ, ਮਗਰ ਉਦੋਂ ਵੱਡਾ ਡਫਾਂਗ ਧਾਰਨ ਕਰ ਲੈਂਦਾ, ਉਹਦੇ ਨਾਲ ਤਾਂ ਘਰ ਕਿਉਂ ਨਾ ਚੰਗਾ ਹੋਵੇ। ਉਹਨੂੰ ਮੰਦ ਵਿਰਾਗ ਵਿਦਵਾਨਾਂ ਨੇ ਕਥਨ ਕੀਤਾ ਹੈ। ਇਸ ਤਰ੍ਹਾਂ ਦੇ ਵਿਰਾਗ ਦੇ ਨਿਰਣੇ ਨੇ, ਅੱਗੇ ਤੋਂ ਅੱਗੇ ਤੀਵਰ ਵਿਰਾਗ ਆ, ਤਰਤੀਵਰ ਵਿਰਾਗ ਹੈ, ਤੀਵਰ ਧਰਮ ਵਿਰਾਗ ਹੈ, ਬੇਦੰਤ ਦੇ ਗ੍ਰੰਥਾਂ ਦੇ ਵਿੱਚ ਆਉਂਦਾ ਹੈ। ਉਹ ਐਸਾ ਵੀ ਵਿਰਾਗ ਹੈ ਇੱਕ, ਜਿੱਥੇ ਬ੍ਰਹਮਾ ਇੰਦਰ ਲੋਕ ਲਓ ਚਹਿ ਸਭਨ ਕੋ ਤਿਆਗ, ਵੇਦ ਅਰਥ ਗਿਆਤਾ ਮੁਨੀ ਕਹਿਤ ਤਾਹੇ ਵੈਰਾਗ। ਆਹ ਸੰਸਾਰ ਦੇ ਭੋਗਾਂ ਦੀ ਅਤੇ ਪਦਾਰਥਾਂ ਦੀ, ਮਾਇਆ ਦੀ, ਸੁੱਖ ਦੀ ਤਾਂ ਇੱਛਾ ਰਹਿਣੀ ਕੀ ਆ, ਬ੍ਰਹਮਾ ਇੰਦਰ ਆਦਿ ਲਓ, ਬ੍ਰਹਮ ਲੋਕ ਤੋਂ ਲੈ ਕੇ ਸਵਰਗ ਦੀ ਇੰਦਰਪੁਰੀ ਤੱਕ ਦੇ ਵੀ ਜਿਹੜੇ ਸੁੱਖ ਨੇ ਨਾ, ਚਾਹੇ ਸਭ ਨੂੰ ਕੋ ਤਿਆਗੋ, ਸਾਰੇ ਕਾਸੇ ਦਾ ਤਿਆਗ ਕਰ ਦੇਣਾ। ਵੇਦ ਅਰਥ ਗਿਆਤਾ ਮੁਨੀ ਕਹਿਤ ਤਾਹੇ ਵੈਰਾਗ, ਉਹਨੂੰ ਅਸਲ ਵਿਰਾਗ ਕਹਿੰਦੇ ਨੇ। ਪਰ ਮੇਰੇ ਸਤਿਗੁਰੂ ਜੀ ਨੇ ਗੁਰਮਤ ਦਾ ਜਿਹੜਾ ਵਿਰਾਗ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਰਹਿਣਾ ਇਹਦੇ ਵਿੱਚ ਆ, ਪਰ ਇਹ ਤੋਂ ਨਿਰਲੇਪ ਪਰਮੇਸ਼ਰ ਦੇ ਵਿੱਚ ਸੁਰਤ ਜੋੜ ਕੇ ਰੱਖਣੀ ਆ। ਗੁਰਮਤ ਦਾ ਸਿਧਾਂਤ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਹ ਐਸਾ ਗੁਰਮਤ ਦਾ ਵਿਰਾਗ ਹੈ। ਉਦੋਂ ਅੱਗੇ ਫਿਰ ਵਿਰਾਗ ਤੋਂ ਵਿਵੇਕ ਆ, ਫਿਰ ਸਮਝ ਗਿਆਨ, ਵਿਵੇਕ ਤੋਂ ਅੱਗੇ ਫਿਰ ਹੈ ਖੰਟ ਸੰਪਤੀ। ਜਿਹੜੀ ਖੰਟ ਸੰਪਤੀ ਆ ਉਹ ਵੀ ਛੇ ਦਾ ਨਾਮ ਹੈ, ਪਹਿਲਾਂ ਸਾਮ, ਫਿਰ ਦਾਮ, ਫਿਰ ਸਰਦਾ, ਫਿਰ ਸਮਾਧਾਨ, ਫਿਰ ਉਪਰਾਮ, ਇਹ ਸਾਰੇ ਵੱਖਰੇ ਵੱਖਰੇ ਹਨ। ਸਮ ਨਾਮ ਆ ਮਨ ਰੋਕਣ ਦਾ, ਦਮ ਨਾਮ ਆ ਇੰਦਰਿਆਂ ਨੂੰ ਸਾਰਿਆਂ ਨੂੰ ਰੋਕ ਲੈਣ ਦਾ, ਸਾਮ ਦਮ। ਸਰਦਾ ਤੀਸਰੀ, ਫਿਰ ਪੂਰਨ ਸਰਦਾ ਭਰੋਸਾ ਵੀ ਹੋਵੇ ਗੁਰੂ ਦੇ ਉੱਤੇ। ਸਮਾਧਾਨ, ਫਿਰ ਸਾਵਧਾਨਤਾ, ਜਿਵੇਂ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਸਾਵਧਾਨ ਏਕਾਗਰ ਚੀਤ। ਸੋ ਇਸ ਤਰੀਕੇ ਦੇ ਨਾਲ ਸਮ ਦਮ ਸਰਦਾ ਤੀਸਰੀ, ਸਮਾਧਾਨ ਉਪਰਾਮ, ਛਟੀ ਤਤਿਸ਼ਾ ਜਾਣੀਏ, ਫਿਰ ਧੁੱਪ ਅਤੇ ਛਾਂ ਨੂੰ ਇੱਕ ਸਮਾਨ ਜਾਣੇ, ਉਹ ਅਵਸਥਾ ਬਣ ਜਾਣੀ ਜਿਹੜੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਔਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨੈ। ਛਟੀ ਤਤਿਸ਼ਾ ਜਾਣੀਏ ਭਿੰਨ ਭਿੰਨ ਜਿਹੇ ਨਾਮ, ਇਸ ਤੋਂ ਅੱਗੇ ਮੋਕਸ਼ ਦੀ ਅਵਸਥਾ। ਇੱਥੇ ਆ ਕਰਕੇ ਫਿਰ ਜਿਹੜਾ ਇਹ ਹੈ ਨਾ ਅਵਰਣ ਦੋਸ਼, ਉਹ ਵੀ ਮੈਲ ਹੈ ਜਿਹੜੀ ਉਹ ਨਿਵਰਤ ਹੋ ਜਾਂਦੀ ਆ। ਨਹੀਂ ਤਾਂ ਇਹ ਮੈਲ ਜਿਹੜੀ ਹੈ ਜਨਮਾਂ ਜਨਮਾਤਰਾਂ ਦੀ ਮੈਲ ਇਸ ਸਰੀਰ ਨੂੰ ਲੱਗੀ ਹੋਈ ਹੈ। ਅਸਲ 'ਚ ਗੁਰਸੰਗਤ ਜੀ ਸਭ ਕੁਝ ਹੀ ਮੈਲ ਹੈ। ਸਤਿਗੁਰੂ ਜੀ ਨੇ ਬਾਣੀ 'ਚ ਇਹ ਵੀ ਕਹਿ ਦਿੱਤਾ, ਮੈਲਾ ਬ੍ਰਹਮਾ, ਮੈਲਾ ਇੰਦ, ਮੈਲਾ ਸੂਰਜ, ਮੈਲਾ ਚੰਦ, ਜਿਵੇਂ ਮਰਜ਼ੀ ਬ੍ਰਹਮਾ ਬਣਿਆ ਫਿਰ ਪਵਿੱਤਰ, ਮਹਾਰਾਜ ਗੁਰਬਾਣੀ 'ਚ ਕਹਿੰਦੇ ਉਹ ਮੈਲ ਹੈ। ਜਦੋਂ ਉਹਦੇ ਜੀਵਨ ਨੂੰ ਪੜ੍ਹਦੇ ਹਾਂ ਕਦਰੇ ਉਹ ਵੀ ਵਿਕਾਰਾਂ ਦੀ ਅੱਗ ਦੇ ਵਿੱਚ ਗਰਕ ਹੋ ਗਿਆ ਸੀ। ਸੂਰਜ ਦਾ ਵੀ ਜ਼ਿਕਰ ਇਸੇ ਤਰ੍ਹਾਂ ਆਉਂਦਾ, ਚੰਦਰਮਾ ਦਾ ਜ਼ਿਕਰ ਆਉਂਦਾ ਕਲੰਕੀ ਹੋ ਜਾਣ ਦਾ। ਇਹ ਸਭ ਕੁਝ ਮੈਲ ਹੈ, ਨਾਨਾ ਤਰ੍ਹਾਂ ਦੀ ਮੈਲ ਹੈ, ਮੈਲ ਇੱਕ ਤਰ੍ਹਾਂ ਦੀ ਨਹੀਂ ਹੈ। ਇਸ ਵਾਸਤੇ ਮੈਲਾ ਬ੍ਰਹਮਾ, ਮੈਲਾ ਇੰਦ, ਮੈਲਾ ਸੂਰਜ, ਮੈਲਾ ਚੰਦ, ਅਤੇ ਨਿਰਮਲ ਤਾਂ ਇੱਕ ਪਰਮੇਸ਼ਰ ਹੈ, ਵਾਹਿਗੁਰੂ ਦਾ ਨਾਮ ਨਿਰਮਲ ਹੈ, ਉਹ ਸ਼ੁੱਧ ਹੈ। ਜਾਂ ਜੇ ਤਾਂ ਉਹਦੀ ਕਿਰਪਾ ਹੋ ਗਈ ਫਿਰ ਉਹ ਨਿਰਮਲ ਹੈ, ਜੇ ਤਾਂ ਉਹਦੀ ਬਖਸ਼ਿਸ਼ ਆ। ਅਤੇ ਇਹ ਅਵਸਥਾ ਜੇ ਬਣ ਗਈ, ਨਾਮ ਸਿਮਰ 'ਚ ਜੇ ਜੁੜਿਆ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਜ਼ਿਕਰ ਵੀ ਆਉਂਦਾ, ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹ ਜਿਹੜੇ ਨਿਰਮਲ ਮਨ ਵਾਲੇ ਸਨ, ਜਿਹੜੇ ਨਾਮ ਸਿਮਰਨ ਦੇ ਅਭਿਆਸ ਵਿੱਚ ਤਤਪਰ ਰਹਿੰਦੇ ਸਨ, ਪੂਰਨ ਅਵਸਥਾ ਉੱਚੀ ਅਵਸਥਾ ਸੀ, ਮਹਾਰਾਜ ਨੇ ਉਹਨਾਂ ਨੂੰ ਨਿਰਮਲ ਮਨ ਵਾਲਿਆਂ ਨੂੰ ਵੀ ਨਿਰਮਲੇ ਕਿਹਾ ਹੈ। ਉੱਥੇ ਉਹ ਨਿਰਮਲ ਹੋ ਜਾਂਦੇ ਨੇ, ਮੈਲ ਤੋਂ ਰਹਿਤ ਹੋ ਜਾਂਦੇ ਨੇ। ਇੱਕ ਥਾਂ ਤਾਂ ਇਸ ਤਰ੍ਹਾਂ ਜ਼ਿਕਰ ਹੈ, ਮਹਾਰਾਜ ਮਾਲਵੇ ਦੀ ਧਰਤੀ 'ਤੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅਤੇ ਇੱਕ ਐਸੇ ਪਿੰਡ 'ਚ ਚਲੇ ਗਏ, ਉੱਥੇ ਕਾਲ ਪਿਆ ਸੀ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਅਤੇ ਕੁਝ ਐਸਾ ਕਾਲ ਪਿਆ ਹੋਇਆ ਸੀ, ਬਹੁਤ ਅਤਿਅੰਤ ਗਰੀਬੀ ਸੀ ਪਿੰਡ ਵਿੱਚ। ਅਤੇ ਗੁਰੂ ਕਲੰਗੀਧਰ ਮਹਾਰਾਜ ਚੋਜੀ ਪ੍ਰੀਤਮ ਨਿਵਾਜਣ ਲਈ ਉਹਨਾਂ ਨੂੰ ਚਲੇ ਗਏ। ਪਿੰਡ ਵਾਲੇ ਕਹਿਣ ਲੱਗੇ, ਮਹਾਰਾਜ ਸਾਡੇ 'ਚ ਸਮਰੱਥਾ ਨਹੀਂ ਵੀ ਸਾਰੇ ਤੁਹਾਡੇ ਪੰਥ ਨੂੰ, ਸਾਰਿਆਂ ਸਿੰਘਾਂ ਨੂੰ ਵੀ ਇੱਕ ਥਾਂ ਅਸੀਂ ਲੰਗਰ ਛਕਾ ਸਕੀਏ, ਅਤੇ ਆਪ ਕਿਰਪਾ ਕਰ ਦਿਓ ਮਹਾਰਾਜ, ਇਕੱਲੇ ਇਕੱਲੇ ਸਿੰਘ ਨੂੰ ਸਾਡੇ ਘਰਾਂ 'ਚ ਭੇਜ ਦਿਓ, ਜਿਹਾ ਜਿਹਾ ਕੁਝ ਹੈ ਅਸੀਂ ਛਕਾ ਦੇਵਾਂਗੇ। ਹੁਣ ਕਈ ਜਦੋਂ ਇਸ ਤਰ੍ਹਾਂ ਦੇ ਮਹਾਰਾਜ ਦੇ ਨਾਲ ਰਹਿਣ ਵਾਲੇ ਚੰਗੇ ਚੰਗੇ ਚੋਖੇ ਪਦਾਰਥ ਛਕਣ ਵਾਲੇ, ਅਤੇ ਮਹਾਰਾਜ ਚਲੇ ਗਿਆ ਇਹੋ ਜਿਹੇ ਪਿੰਡ 'ਚ ਜਿੱਥੇ ਹੈ ਕੁਝ ਨਾ, ਅਤੇ ਗਰੀਬੀ ਸੀ ਵਿਚਾਰਿਆਂ ਦੇ, ਅੱਡੋ ਅੱਡੀ ਸਾਰੇ ਘਰਾਂ 'ਚ ਲੈ ਕੇ ਗਏ, ਜਿੰਨਾ ਜਿੰਨਾ ਕਿਸੇ ਦੇ ਕੋਲ ਬਿੱਤ ਸੀ ਹੋਇਆ ਜਾਂ ਕੁਝ ਬਣਾ ਕੇ ਸਾਰਿਆਂ ਨੇ ਵਿਚਾਰਿਆਂ ਨੇ ਛਕਾਇਆ, ਪਰ ਕਾਲ ਪਿਆ ਹੋਇਆ ਸੀ, ਜੁੜਦਾ ਹੋਇਆ ਨਹੀਂ ਸੀ, ਭੋਜਨ ਛਕਾਉਣਾ ਕੀ ਸੀ। ਅਤੇ ਸਾਰੇ ਛਕ ਛੁੱਕ ਕੇ ਜੇ ਆ ਗਏ, ਅਤੇ ਇੱਕ ਬਹੁਤ ਘਾਲ ਵਾਲਾ ਕਮਾਈ ਵਾਲਾ ਸਿੱਖ ਸੀ, ਅਤੇ ਬਹੁਤ ਨਿਰਮਲ ਮਨ ਵਾਲਾ ਸੀ। ਮਹਾਰਾਜ ਨੇ ਜਾਣ ਕੇ ਦੂਜੇ ਸਿੰਘ ਵੀ ਸਾਰੇ ਆ ਗਏ, ਸਾਰਿਆਂ ਦੇ ਦਿਲਾਂ ਦਾ ਤਾਂ ਜਾਣਦੇ ਸੀ ਮਹਾਰਾਜ, ਘੱਟ ਘੱਟ ਕੇ ਅੰਤਰ ਕੀ ਜਾਣਤ। ਕਹਿੰਦੇ ਸਾਰਿਆਂ ਦੇ ਸਾਹਮਣੇ ਉਸ ਨੂੰ ਨਿਰਮਲ ਮਨ ਵਾਲੇ ਨੂੰ ਮਹਾਰਾਜ ਕਹਿੰਦੇ, ਭਾਈ ਸਿੰਘਾ ਦੱਸ ਤੈਨੂੰ ਕੀ ਸ਼ਿਕਾਇਆ ਸੀ। ਉਹ ਛਕਾਉਣ ਵਾਲਾ ਵਿਚਾਰਾ ਸ਼ਰਮਿੰਦਾ ਹੁੰਦਾ ਥੱਲੇ ਬੈਠੇ, ਨੀਵੀਂ ਪਾਈ, ਕਿਉਂਕਿ ਗੋਲ ਕੁਝ ਨਹੀਂ ਸੀ ਖਾਉਣਾ। ਉਹਨੂੰ ਮਹਾਰਾਜ ਕਹਿਣ ਲੱਗੇ, ਦੱਸ ਵੀ ਤੈਨੂੰ ਕੀ ਸ਼ਿਕਾਇਆ। ਉਹ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਜੋ ਅੱਜ ਛਕਿਆ ਨਾ ਮੈਂ, ਇੰਨਾ ਆਨੰਦ ਆਇਆ, ਸਾਰੀ ਜ਼ਿੰਦਗੀ ਦੇ ਅੰਦਰ ਐਸਾ ਆਨੰਦ ਨਹੀਂ ਆਇਆ। ਅਤੇ ਉਹ ਦੂਜੇ ਸਿੰਘ ਸੋਚਾਂ 'ਚ ਪੈ ਗਏ ਵੀ ਮਹਾਰਾਜ ਨੇ ਇਹਨੂੰ ਕਿਸੇ ਚੰਗੇ ਘਰ ਭੇਜ ਦਿੱਤਾ, ਵੀ ਇਹਨੂੰ ਤਾਂ ਖਬਰ ਨਹੀਂ, ਤਸ਼ਮਈਆਂ ਪ੍ਰਸ਼ਾਦ ਚੰਗਾ ਕੁਝ ਛਕਾਇਆ ਹੋਊਗਾ। ਅਤੇ ਵੀ ਅਸੀਂ ਤਾਂ ਕਿਉਂਕਿ ਸਾਰੇ ਰੁੱਖੇ ਮਿੱਛੇ ਜੇ ਖਾ ਕੇ ਆਏ ਸੀ, ਕੁਝ ਕਾਲ ਤਾਂ ਪਿਆ ਵਾ ਸੀ ਪਿੰਡ 'ਚ, ਉਹ ਸਾਰੇ ਫਿਕਰ ਵਿੱਚ। ਉਹ ਜਿਹੜੇ ਘਰੇ ਛੱਕ ਕੇ ਆਇਆ ਸੀਗਾ, ਜਦੋਂ ਉਹਨੇ ਕਿਹਾ ਵੀ ਮਹਾਰਾਜ ਮੈਂ ਸਾਰੀ ਜ਼ਿੰਦਗੀ 'ਚ ਇਹੋ ਜਿਹਾ ਨਹੀਂ ਛਕਿਆ, ਅਤੇ ਬਹੁਤ ਰਸ ਬਹੁਤ ਆਨੰਦ ਆਇਆ, ਉਹ ਵਿਚਾਰਾ ਨੀਵੀਂ ਪਾਉਂਦਾ, ਨੇਤਰਾਂ 'ਚ ਉਹਨਾਂ ਜਲ ਜਾਂਦਾ ਕਿਉਂਕਿ ਛਕਾਇਆ ਗਿਆ ਸੀ, ਸਾਰੇ ਫਿਕਰ 'ਚ ਪੈ ਗਏ। ਅਤੇ ਮਹਾਰਾਜ ਕਹਿੰਦੇ ਵੀ ਦੱਸ ਵੀ ਫਿਰ ਕੀ ਛਕਾਇਆ ਹੈ। ਕਹਿੰਦਾ ਮਹਾਰਾਜ ਕੀ ਮੈਂ ਦੱਸਾਂ, ਬਸ ਇਹੋ ਜਿਹਾ ਛਕਿਆ, ਅਤੇ ਆਨੰਦ ਬਹੁਤ ਜ਼ਿਆਦਾ, ਬਹੁਤ ਰਸ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਸਿੰਘ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਤੂੰ ਭਾਈ ਦੱਸ ਹੱਥ ਜੋੜ ਕੇ ਵੀ ਤੈਂ ਇਸ ਨੂੰ ਕੀ ਛਕਾਇਆ। ਉਹਨੇ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਬੇਨਤੀ ਦੁਆਰਾ ਦੱਸਿਆ ਵੀ ਮਹਾਰਾਜ ਕੁਝ ਹੈ ਨਹੀਂ ਸੀ ਛਕਾਉਣ ਨੂੰ, ਤਾਂ ਖੇਤਾਂ ਦੇ ਵਿੱਚੋਂ ਮਹਾਰਾਜ ਟਿੱਬਿਆਂ ਦੇ ਵਿੱਚੋਂ ਜੰਡਾਂ ਦੀਆਂ ਫਲੀਆਂ ਇਕੱਠੀਆਂ ਕਰਕੇ ਮਹਾਰਾਜ ਮੇਰੇ ਘਰ ਰੱਖੀਆਂ ਹੋਈਆਂ ਸਨ, ਉਹਨਾਂ ਨੂੰ ਮਹਾਰਾਜ ਰਾਤ ਨੂੰ ਮੈਂ ਪਾਣੀ ਵਿੱਚ ਭਿਉਂ ਦਿੱਤਾ ਸੀਗਾ, ਉਹ ਜੰਡਾਂ ਦੀਆਂ ਫਲੀਆਂ ਮਹਾਰਾਜ ਮੈਂ ਤਾਂ ਇਸ ਨੂੰ ਛਕਾਈਆਂ, ਹੋਰ ਤਾਂ ਛਕਾਈਆਂ ਕੁਝ ਨਹੀਂ ਹਨ। ਧੰਨ ਸਤਿਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਇਹ ਨਿਰਮਲ ਮਨ ਵਾਲਾ, ਇਹ ਨਿਰਮਲ ਹੈ, ਇਹਦਾ ਮਨ ਪਵਿੱਤਰ ਹੈ, ਇਹਨੂੰ ਕੁਝ ਖਾਣ ਦੇ ਰਸ ਵਿੱਚ ਨਹੀਂ, ਇਹ ਨਾਮ ਦੇ ਰਸ ਵਿੱਚ ਭਰਪੂਰ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ। ਇਸ ਅਵਸਥਾ ਦੇ ਅੰਦਰ ਮਹਾਰਾਜ ਕਹਿੰਦੇ ਭਾਵੇਂ ਕੋਈ ਨਾ ਵੀ ਸਕੇ, ਕਿਉਂਕਿ ਤਿੱਥੇ ਊਗਣਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਜਿੱਥੇ ਇਹ ਅਵਸਥਾ ਉੱਥੇ ਸਭ ਕੁਝ ਫਿਰ ਸਵਾਦ ਹੀ ਲੱਗਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਇਹ ਨਿਰਮਲ ਮਨ ਵਾਲਾ ਨਿਰਮਲਾ ਹੈ, ਅਤੇ ਬਾਕੀ ਸਾਰੇ ਪਹਿਲਾਂ ਤਾਂ ਬੜੇ ਫਿਕਰ 'ਚ ਪੈ ਗਏ ਵੀ ਇਹਨਾਂ ਨੇ ਖਬਰ ਨਹੀਂ ਕੋਈ ਚੰਗਾ ਛਕਾਇਆ ਹੋਊਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਸਿੱਖਿਆ ਦਿੱਤੀ ਹੈ, ਗੁਣ ਗਾਵਤ ਤੇਰੀ ਉੱਤਰ ਸਮੈਲ, ਐ ਮਨੁੱਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਨਾ ਕਰ, ਗੁਣ ਗਾਉਣ ਨਾਲ ਤੇਰੀ ਜਿਹੜੀ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਤੈਨੂੰ ਮੈਲ ਲੱਗੀ ਹੋਈ ਆ, ਇਹ ਸਾਰੀ ਤੇਰੀ ਲੱਥ ਜਾਵੇਗੀ। ਬਿਨ ਸਜਾਏ ਹਉਮੈ ਵਿਖ ਫੈਲ,
ਐ ਮਨੁੱਖ ਜਿਹੜੀ ਹਉਮੈ ਦੀ ਮੈਲ ਹੈ ਸੂਖਮ ਤੋਂ ਸੂਖਮ ਰੂਪ ਇਹ ਬਿਨ ਸਜਾਏ ਇਹ ਜਿਹੜੀ ਜ਼ਹਿਰ ਰੂਪ ਹੈ ਮੈਲ ਫਲਾਊ ਹੈ ਇਹ ਸਾਰਾ ਦੂਰ ਹੋ ਜਾਵੇਗੀ ਨਾਸ ਹੋ ਜਾਵੇਗੀ ਹੋ ਹੇ ਅਚਿੰਤ ਬਸੈ ਸੁਖ ਨਾਲ ਵਾਹਿਗੁਰੂ ਦੇ ਗੁਣ ਗਾਉਣ ਨਾਲ ਐਸਾ ਸੁੱਖ ਹੋਵੇਗਾ ਹੋ ਹੇ ਅਚਿੰਤ ਅਚਿੰਤ ਹੋ ਜਾਵੇਗਾ ਜਿਹੜੇ ਚਿੰਤਾ ਤੋਂ ਅਚਿੰਤ ਰਹਿਤ ਹੋ ਜਾਵੇਗਾ ਨਹੀਂ ਤਾਂ ਅਸੀਂ ਸਾਰੇ ਚਿੰਤਾ ਵਿੱਚ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚਿੰਤਤ ਹੀ ਦਿਸੈ ਸਭ ਲੋਗ ਮਹਾਰਾਜ ਕਹਿੰਦੇ ਜਿਹਨਾਂ ਸੰਸਾਰ ਦੇ ਜੀ ਨੇ ਸਾਰੇ ਚਿੰਤਾ ਦੇ ਜੇ ਅਸੀਂ ਦੇਖੀਏ ਵੀ ਖਾਵ ਨੇ ਜਿਹਦੇ ਕੋਲ ਬਹੁਤਾ ਕੁਝ ਆ ਵੀ ਉਹ ਸੁਖੀ ਹੋਵੇਗਾ ਅਤੇ ਮਹਾਰਾਜ ਬਾਣੀ ਜੀ ਕਹਿੰਦੇ ਬੜੇ ਬੜੇ ਜੋ ਦਿਸੈ ਲੋਗ ਤਿਲ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਮਹਾਰਾਜ ਕਹਿੰਦੇ ਜਿਹੜੇ ਵੱਡੇ ਵੱਡੇ ਦਿੰਦੇ ਨੇ ਸਗੋਂ ਉਹਨਾਂ ਨੂੰ ਵੱਧ ਚਿੰਤਾ ਲੱਗੀ ਹੋਈ ਆ ਚਿੰਤਾ ਵੀ ਵੱਖਰੀ ਹੋਈ ਆ ਇੱਥੋਂ ਦੀ ਜਦੋਂ ਚਿੰਤਾ ਅਸੀਂ ਨੇੜੇ ਹੋ ਕੇ ਕਈਆਂ ਨੂੰ ਦੱਸਦੇ ਐਸੀ ਬਜ਼ੁਰਗਾਂ ਕੋਲੋਂ ਚਿੰਤਾ ਸੁਣਦੇ ਹਾਂ ਜਿਹੜੀ ਕਹਿਣ ਵਾਲੀ ਨਹੀਂ ਹੈ ਅਸੀਂ ਕਹਿਣਾ ਵੀ ਖਾਵ ਨਹੀਂ ਸੁੱਖ ਸੁੱਖ ਤਾਂ ਗੁਰੂ ਨਾਲ ਜੁੜੇ ਆਈ ਆ ਗੁਰੂ ਦੀ ਕਿਰਪਾ ਦੇ ਨਾਲ ਹੀ ਆ ਨਹੀਂ ਤਾਂ ਕਿਸੇ ਨੂੰ ਤੱਕੀ ਜਾਓ ਜੀ ਅਤੇ ਕੋਈ ਇਹੋ ਜਿਹਾ ਹੀ ਹੋਵੇ ਫੱਕਰ ਵਿਚਾਰਾ ਹੋਵੇ ਜਿਹਨੂੰ ਨਾ ਕੋਈ ਚਿੰਤਾ ਹੋਵੇ ਨਹੀਂ ਤਾਂ ਸਭ ਚਿੰਤਾ ਦੇ ਵਿੱਚ ਹੀ ਦੀਂਦੇ ਨੇ ਕਿਸੇ ਦੇ ਨੇੜੇ ਲੱਗ ਕੇ ਦੇਖ ਲਓ ਤਦ ਹੀ ਤਾਂ ਉਹ ਸੱਤ ਘਰੇ ਦੇ ਵਿੱਚ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਸੱਤ ਘਰੇ ਪਿੰਡ ਗਏ ਅਤੇ ਮਰਦਾਨੇ ਨੂੰ ਭੁਲੇਖਾ ਪੈ ਗਿਆ ਸੀ ਮਹਾਰਾਜ ਕਹਿੰਦੇ ਮਰਦਾਨੇ ਐਵੇਂ ਤੈਨੂੰ ਭੁਲੇਖਾ ਹੈ ਪੁੱਛ ਲਾ ਜਾ ਕੇ ਵੀ ਜੇ ਨਹੀਂ ਚਿੰਤਾ ਹੈ ਤਾਂ ਉਹ ਭੁੱਬਾਂ ਮਾਰ ਕੇ ਰੋ ਪਿਆ ਸੀ ਤੋ ਸਤਿਗੁਰੂ ਮਹਾਰਾਜ ਨੇ ਫਿਰ ਉੱਥੇ ਬਚਨ ਕਹੇ ਸਨ ਸਹੰਸਰਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੈ ਘਰਾਇਆ ਅਜੈ ਸਰੋਵੈ ਭਿਖਿਆ ਖਾਏ ਐਸੀ ਦਰਗੇ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਸਤਿਗੁਰੂ ਪਾਤਸ਼ਾਹ ਨੇ ਫਿਰ ਉੱਥੇ ਕਿਹਾ ਸੀ ਨਾਨਕ ਦੁਖੀ ਆ ਸਭ ਸੰਸਾਰ ਸਭ ਕੋਈ ਦੁਖੀ ਆ ਮਾਰੇ ਕਹਿੰਦੇ ਜਿਹਤੇ ਬਖਸ਼ਿਸ਼ ਜਿਹਦੇ ਕਿਰਪਾ ਉਹ ਹੀ ਸੁਖੀ ਹੋ ਸਕਦਾ ਗੁਰੂ ਰਹਿਮਤ ਨਾਲ ਹੋਹੇ ਅਚਿੰਤ ਵਸੈ ਸੁਖ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਗੁਣ ਗਾਉਣ ਨਾਲ ਉਹਦੀ ਸਿਫਤ ਸਲਾਂਘਾ 'ਚ ਜੁੜਨ ਨਾਲ ਉਹ ਕਿਰਪਾ ਕਰ ਦੇਵੇ ਫਿਰ ਚਿੰਤਾ ਤੋਂ ਮਨੁੱਖ ਸੁੱਖ ਦੇ ਸਹਿਤ ਵੱਸਦਾ ਇਹਦੀ ਚਿੰਤਾ ਸਭ ਦੂਰ ਹੋ ਜਾਂਦੀ ਹੈ ਨਹੀਂ ਤਾਂ ਚਿੰਤਤ ਹੀ ਦਿਸੈ ਹੈ ਸਭ ਲੋਕ ਸਤਿਗੁਰੂ ਜੀ ਨੇ ਇਹ ਵੀ ਕਿਹਾ ਚਿੱਤ ਹੈ ਏਕ ਤਹੀਂ ਸੁੱਖ ਹੋਏ ਜੇ ਕੋ ਵਾਹਿਗੁਰੂ ਨੂੰ ਚੇਤੀਏ ਉਹਦਾ ਚਿੰਤਨ ਕਰੀਏ ਨਾ ਮਹਾਰਾਜ ਕਹਿੰਦੇ ਫਿਰ ਚਿੰਤਾ ਚਿੰਤ ਅਚਿੰਤਾ ਸਗਲੇ ਗਈ ਪ੍ਰਭ ਨਾਨਕ 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 ਮਈ ਮਹਾਰਾਜ ਕਹਿੰਦੇ ਸਾਰੀ ਫਿਰ ਚਿੰਤਾ ਮਿਟ ਜਾਂਦੀ ਹੈ ਸਾਸ ਗਰਾਸ ਹਰ ਨਾਮ ਸੰਭਾਲ ਐ ਮਨੁੱਖ ਸਵਾਸਾਂ ਦੁਆਰਾ ਜਦੋਂ ਸਵਾਸ ਆਉਂਦਾ ਉਦੋਂ ਗਰਾਸ ਭੋਜਨ ਗਰਾਹੀ ਖਾਂਦਿਆਂ ਪਰਮੇਸ਼ਰ ਦੇ ਨਾਮ ਨੂੰ ਹਰ ਨਾਮ ਸੰਭਾਲ ਐ ਮਨੁੱਖ ਸੰਭਾਲਣਾ ਕਰ ਉਹਦਾ ਨਾਮ ਜਪਣਾ ਕਰ ਛਾੜ ਸਿਆਣਪ ਸਗਲੀ ਮਨਾ ਐ ਮਨ ਆਪਣੇ ਮਨ ਦੀ ਜਿਹੜੀ ਸਿਆਣਪ ਹੈ ਸਭ ਛੱਡ ਦੇਣਾ ਕਰ ਸਾਧ ਸੰਗ ਪਾਵੇ ਸੱਚ ਧਨਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕਰਕੇ ਜਿਹੜਾ ਸੱਚਾ ਨਾਮ ਰੂਪੀ ਧਨ ਆ ਫਿਰ ਉਹ ਪ੍ਰਾਪਤ ਹੋਵੇਗਾ ਹਰ ਪੂੰਜੀ ਸੰਚ ਕਰੋ ਵਿਵਹਾਰ ਐ ਮਨੁੱਖ ਸ਼ਰਧਾ ਰੂਪ ਪੂੰਜੀ ਇਕੱਠੀ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਵਣਜ ਨੂੰ ਵਣਜਣਾ ਕਰ ਈਹਾ ਸੁੱਖ ਦਰਗ ਹੈ ਜੈਕਾਰ ਜੇ ਨਾਮ ਦਾ ਵਿਹਾਰ ਵਣਜ ਕਰੇਗਾ ਫਿਰ ਐਸ ਲੋਕ ਵਿੱਚ ਵੀ ਸੁੱਖ ਅਤੇ ਸੱਚੇ ਦੀ ਦਰਗਾਹ ਦੇ ਅੰਦਰ ਵੀ ਜੈ ਜੈਕਾਰ ਹੋਵੇਗਾ ਸਰਵ ਨਿਰੰਤਰ ਏਕੋ ਦੇਖ ਨਿਰੰਤਰ ਇੱਕ ਰਸ ਸਾਰਿਆਂ ਦੇ ਅੰਦਰ ਫਿਰ ਉਹ ਇੱਕ ਵਾਹਿਗੁਰੂ ਨੂੰ ਵੇਖਣਾ ਕਰ ਕੌਣ ਵੇਖਦਾ ਮਹਾਰਾਜ ਕਹਿੰਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਜਿਹਦੇ ਮਸਤਕ ਵਿੱਚ ਐਸਾ ਸ਼ੁਭ ਲੇਖ ਪਰਮੇਸ਼ਰ ਵੱਲੋਂ ਲਿਖਿਆ ਜਿਹਦੇ ਉਹਦੀ ਕਿਰਪਾ ਹੋ ਜਾਂਦੀ ਆ ਫਿਰ ਉਹ ਵਾਹਿਗੁਰੂ ਨੂੰ ਸਾਰਿਆਂ ਦੇ ਅੰਦਰ ਦੇਖ ਲੈਂਦਾ ਫਿਰ ਉਹਨੂੰ ਸਾਰਿਆਂ ਥਾਵਾਂ ਦੇ ਅੰਦਰ ਉਹ ਵਾਹਿਗੁਰੂ ਹੀ ਨਜ਼ਰ ਆਉਂਦਾ ਜੈ ਜੈ ਪੇਖੋਂ ਤਹਿ ਹਜੂਰ ਦੂਰ ਕਤਹੂ ਨਾ ਜਾਈ ਉਹ ਤਾਂ ਜੱਤਰ ਜਾਓ ਤੱਤਰ ਬੀਠਲ ਪਹਿਲਾ ਮਹਾਂ ਆਨੰਦ ਕਰੇ ਸਦ ਕੇਲਾ ਉਹ ਸਾਰੇ ਥਾਵਾਂ 'ਚ ਫਿਰ ਵਾਹਿਗੁਰੂ ਨਜ਼ਰ ਆਉਂਦਾ ਪਾਵਨ ਵਿਚਾਰ ਬਾਣੀ ਦੀ ਗੁਰਸੰਗਤ ਜੀ ਜੋ ਸੁਣੀ ਆ ਹਿਰਦੇ 'ਚ ਥਾਂ ਦੇਈਏ ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।